ਪਹਿਲੇ ਦੂਤ ਬਿਟਾਰਿਓ ਬਸ਼ਰੈ ਬੀਠਲ ਪਹਿਲਾ ਕਾਏ ਕਰੋ।
ਫੇਰ ਮਨ ਦੇ ਵਿੱਚ ਦੂਸਰਾ ਖਿਆਲ ਆਇਆ ਵੀ ਜਦੋਂ ਕੋਈ ਵੀ ਆਪਾਂ ਗਾਂ ਜਾਂ ਮੱਝ ਚੋਣੇ ਆ, ਪਹਿਲਾਂ ਉਹ ਕਟੜੂ ਜਾਂ ਬੱਛਾ ਛੱਡਿਆ ਜਾਂਦਾ, ਪਹਿਲਾਂ ਉਹ ਬੱਛਾ ਦੁੱਧ ਚੁੰਘਦਾ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਚੋਣੇ ਆ। ਲੋ ਭਗਤ ਜੀ ਕਹਿੰਦੇ ਨੇ ਫੇਰ ਮੇਰੇ ਮਨ ਦੇ ਵਿੱਚ ਹੀ ਖਿਆਲ ਆਇਆ ਪਹਿਲੇ ਦੁੱਧ ਬਟਾਰਿਓ ਬਛੜਾ, ਵੀ ਜਿਹੜਾ ਇਹ ਗਾਂ ਦਾ ਬੱਛਾ ਸੀ ਇਹਨੇ ਪਹਿਲਾਂ ਆ ਕੇ ਦੁੱਧ ਚੁੰਘ ਲਿਆ। ਬਟਾਰਿਓ ਦਾ ਅਰਥ ਚੁੰਘਣਾ ਮਹਾਂਪੁਰਖ ਕਰਦੇ ਸਨ, ਪਹਿਲੇ ਦੁੱਧ ਬਟਾਰਿਓ ਬਛੜਾ, ਗਊ ਦੇ ਬੱਚੇ ਨੇ ਆ ਕੇ ਪਹਿਲਾਂ ਦੁੱਧ ਚੁੰਘ ਲਿਆ ਤੇ ਉਹਨੇ ਉਸ ਦੁੱਧ ਨੂੰ ਜੂਠਾ ਕਰ ਦਿੱਤਾ। ਬੀਠਲ ਪਹਿਲਾਂ ਕਾਏ ਕਰੋ, ਹੁਣ ਉਸ ਜੂਠੇ ਦੁੱਧ ਨੂੰ ਕਿਵੇਂ ਵਾਹਿਗੁਰੂ ਨੂੰ ਭੋਗ ਲਵਾਈਏ। ਫਿਰ ਮਨ ਵਿੱਚ ਖਿਆਲ ਆਇਆ ਵੀ ਦੁੱਧ ਵਿੱਚ ਵੀ ਤੇ ਬੱਛੇ ਦੇ ਵਿੱਚ ਵੀ ਬੀਠਲ ਪਹਿਲਾਂ ਵਾਹਿਗੁਰੂ ਪਰਮੇਸ਼ਰ ਪਹਿਲਾਂ ਹੀ ਮਿਲਿਆ ਹੋਇਆ, ਕਿਉਂਕਿ ਉਹ ਸਰਵ ਵਿਆਪਕ ਹੈ। ਇਸ ਲਈ ਹੁਣ ਇਸ ਦੁੱਧ ਦੀ ਖੀਰ ਬਣਾ ਕੇ ਤੇ ਉਹਨੂੰ ਕਿਵੇਂ ਭੋਗ ਲਵਾਈਏ, ਕਿਵੇਂ ਉਹਦੀ ਪੂਜਾ ਕਰੀਏ, ਇਹ ਮਨ ਦੇ ਵਿੱਚ ਸਾਡੇ ਖਿਆਲ ਆਇਆ।
ਬੀਠਲ ਉਹ ਬੀਠਲ ਬੀਠਲ ਬਿਨ ਸੰਸਾਰ ਨਹੀਂ।
ਜਿਹੜੇ ਕੁਛ ਨਵੇਂ ਵਿਦਵਾਨ ਨੇ, ਟੀਕਾਕਾਰ ਨੇ, ਉਹਨਾਂ ਨੇ ਬਟਾਰਿਓ ਦਾ ਅਰਥ ਜੂਠਾ ਵੀ ਕੀਤਾ ਵੀ ਪਹਿਲਾਂ ਬੱਚੇ ਨੇ ਦੁੱਧ ਬਟਾਰਿਓ ਦਾ ਅਰਥ ਵੀ ਜੂਠਾ ਕਰ ਦਿੱਤਾ, ਵਿਗਾੜ ਦਿੱਤਾ ਅਰਥ ਕੀਤਾ, ਪਰ ਮਹਾਂਪੁਰਖ ਬਟਾਰਿਓ ਦਾ ਅਰਥ ਚੁੰਘਣਾ ਕਰਦੇ ਸਨ ਵੀ ਬੱਚੇ ਨੇ ਪਹਿਲਾਂ ਹੀ ਦੁੱਧ ਚੁੰਘ ਲਿਆ ਇਸ ਲਈ ਉਹ ਦੁੱਧ ਜੂਠਾ ਹੋ ਗਿਆ। ਤੇ ਪਰ ਉਸ ਬੱਚੇ ਦੇ ਅੰਦਰ ਵੀ ਤੇ ਦੁੱਧ ਦੇ ਅੰਦਰ ਵੀ ਵਾਹਿਗੁਰੂ ਪਰਮੇਸ਼ਰ ਪਹਿਲਾਂ ਹੀ ਮਿਲਿਆ ਹੋਇਆ, ਉਹਨੂੰ ਤੇ ਪਹਿਲਾਂ ਹੀ ਆਪਣੇ ਆਪ ਭੋਗ ਲੱਗ ਰਿਹਾ ਹੈ ਤੇ ਅਸੀਂ ਉਹਨੂੰ ਕਿਵੇਂ ਜੂਠੇ ਦੁੱਧ ਦੇ ਨਾਲ ਭੋਗ ਲਵਾਈਏ, ਇਹ ਸਾਡੇ ਮਨ ਦੇ ਵਿੱਚ ਖਿਆਲ ਆਏ। ਪਰ ਅਖੀਰ ਤੇ ਫਿਰ ਸਾਨੂੰ ਇਸ ਤਰ੍ਹਾਂ ਅਨੁਭਵ ਹੋਇਆ, ਈਬੈ ਬੀਠਲ ਉਬੈ ਬੀਠਲ, ਈਬੈ ਇੱਥੇ ਵੀ ਬੀਠਲ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਉਬੈ ਦਾ ਅਰਥ ਵੀ ਉਧਰ ਦੂਜੇ ਪਾਸੇ ਵੀ, ਭਾਵ ਜਿਤਨੇ ਵੀ ਜੀਵ ਜੰਤ ਨੇ, ਜਿਵੇਂ ਪਿੱਛੇ ਆਖਿਆ ਸੀ 42 ਲੱਖ ਜੀ ਜਲ ਮੈਂ ਹੋਤੇ, ਜਲ ਦੇ ਵਿੱਚ ਵੀ, ਫੁੱਲਾਂ ਦੇ ਵਿੱਚ ਵੀ, ਦੁੱਧ ਦੇ ਵਿੱਚ ਵੀ, ਅਤੇ ਇਸੇ ਤਰ੍ਹਾਂ ਜਿਤਨੇ ਵੀ ਸਮੁੰਦਰੀ ਜੀਵ ਹਨ ਉਹਨਾਂ ਦੇ ਅੰਦਰ ਵੀ, ਫੁੱਲਾਂ ਦੀ ਵਾਸ਼ਨਾ ਲੈਣ ਵਾਲੇ ਜਿੰਨੇ ਵੀ ਭੌਰੇ ਜਾਂ ਮੱਖੀਆਂ ਆਦਿਕ ਨੇ ਉਹਨਾਂ ਦੇ ਵਿੱਚ ਵੀ, ਤੇ ਦੁੱਧ ਚੁੰਘਣ ਵਾਲੇ ਜਿੰਨੇ ਵੀ ਕੱਟੇ ਬੱਚੇ ਨੇ ਉਹਨਾਂ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਵਸ ਰਿਹਾ ਹੈ। ਈਬੈ ਬੀਠਲ ਉਬੈ ਬੀਠਲ, ਇੱਧਰ ਵੀ ਪਰਮੇਸ਼ਰ ਹੈ, ਉੱਧਰ ਵੀ ਪਰਮੇਸ਼ਰ ਹੈ, ਬੀਠਲ ਬਿਨ ਸੰਸਾਰ ਨਹੀਂ। ਤੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸੰਸਾਰ ਦਾ ਕੋਈ ਮੁਕਾਮ, ਕੋਈ ਟਿਕਾਣਾ ਨਹੀਂ ਹੈ।
ਥਾਨਥ ਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ।
ਭਗਤ ਜੀ ਫਰਮਾਉਂਦੇ ਨੇ ਨਾਮ ਦੇਵ ਜੀ ਪ੍ਰਣਵੈ ਦਾ ਅਰਥ ਬੇਨਤੀ ਕਰਦੇ ਨੇ, ਥਾਨਥ ਨੰਤਰ ਨਾਮਾ ਪ੍ਰਣਵੈ, ਭਗਤ ਨਾਮਦੇਵ ਜੀ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਸਭ ਅਸਥਾਨਾਂ ਦੇ ਅੰਦਰ ਵੀ ਤੇ ਸਭ ਅਸਥਾਨਾਂ ਦੇ ਬਾਹਰ ਵੀ ਪੂਰ ਰਹੇ ਤੂੰ ਸਰਵਮਹੀ, ਸਰਵਮਹੀ ਸਾਰੀ ਧਰਤੀ ਦੇ ਉੱਪਰ ਤੂੰ ਪਰਿਪੂਰਨ ਹੋ ਰਿਹਾ ਹੈ, ਤੇਰੇ ਬਿਨਾਂ ਹੋਰ ਕੋਈ ਖਾਲੀ ਥਾਂ ਹੀ ਨਹੀਂ ਹੈ।
ਆਸਾ ਮਨ ਮੇਰੋ ਗਾਜ ਜਿਹਬਾ ਮੇਰੀ ਕਾਤੀ ਮਪ ਮਪ ਕਾਟੋਂ ਜਮਕੀ ਫਾਸੀ।
ਹੁਣ ਅੱਗੇ ਤੀਜਾ ਸ਼ਬਦ ਭਗਤ ਨਾਮਦੇਵ ਜੀ ਦਾ ਆ ਰਿਹਾ ਹੈ। ਭਗਤ ਨਾਮਦੇਵ ਜੀ ਭਾਵੇਂ ਜਾਤ ਦੇ ਛਿੰਬੇ ਸਨ ਤੇ ਇਸ ਨੂੰ ਨੀਵੀਂ ਜਾਤ ਮੰਨਿਆ ਜਾਂਦਾ ਸੀ, ਪਰ ਵਾਹਿਗੁਰੂ ਦੀ ਭਗਤੀ ਕਰਕੇ ਮਨ ਦੇ ਵਿੱਚੋਂ ਇਹ ਖਿਆਲ ਉੱਡ ਪੁੱਟ ਗਿਆ ਤਾਂ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ, ਕਹਾਂ ਕਰੋ ਜਾਤੀ ਕਹਿ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਓ। ਭਗਤ ਜੀ ਕਹਿੰਦੇ ਨੇ ਮੈਂ ਇਸ ਉੱਚੀ ਨੀਵੀਂ ਜਾਤ ਨੂੰ ਕੀ ਕਰਾਂ, ਮੇਰੇ ਲਈ ਇਹ ਜਾਤ ਤੁੱਛ ਰਹਿ ਗਈ ਹੈ। ਤੇ ਕਹਿ ਕਰੋ ਪਾਤੀ, ਜਿਹੜੀ ਪਾਤੀ ਦਾ ਅਰਥ ਸ਼੍ਰੇਣੀ ਹੈ ਅਥਵਾ ਜਿਹੜੀ ਸਾਡੀ ਕੁੱਲ ਹੈ, ਮੈਂ ਉਹਨੂੰ ਵੀ ਕੀ ਕਰਾਂ, ਮੇਰਾ ਉਹਦੇ ਨਾਲ ਵੀ ਕੋਈ ਸੰਬੰਧ ਨਹੀਂ ਰਿਹਾ। ਰਾਮ ਕੋ ਨਾਮ ਜਪੋ ਦਿਨ ਰਾਤੀ, ਮੈਂ ਤੇ ਦਿਨ ਰਾਤ ਲਗਾਤਾਰ ਵਾਹਿਗੁਰੂ 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 ਨਾਮ ਨੂੰ ਜਪੀ ਜਾ ਰਿਹਾ ਹਾਂ। ਭਗਤ ਨਾਮਦੇਵ ਜੀ ਹੁਣ ਆਰੰਭ ਤੋਂ ਫਰਮਾਉਂਦੇ ਹਨ, ਮਨ ਮੇਰੋ ਗਜ ਜਿਹਵਾ ਮੇਰੀ ਕਾਤੀ, ਇਹ ਮੇਰਾ ਮਨ ਗਜ ਬਣ ਗਿਆ। ਜਿਵੇਂ ਦਰਜੀਆਂ ਦੇ ਕੋਲ ਇੱਕ ਗਜ ਹੁੰਦਾ ਜਿਹਦੇ ਨਾਲ ਉਹ ਕੱਪੜੇ ਦੀ ਮਿਣਤੀ ਕਰਦੇ ਨੇ, ਭਗਤ ਜੀ ਕਹਿੰਦੇ ਨੇ ਸਾਡਾ ਮਨ ਹੀ ਗਜ ਹੈ, अथवा जिहड़ा साडा मन सी ना गज वांगू सीधा हो गया। जिहड़ा सीधा मन है ये गज है, जिहवा मेरी काती जिहड़ी साडी जुबान है ये मानो कैंची है। जिवें कोई दर्जी गज दे नाल कपड़ा मिण के फिर कैंची दे नाल कट दे ते फिर उहनू अगे कोई ना कोई रंग चढ़ा के अगे कपड़े नू सियाउंदा। लो भगत जी उस रूप दे अंदर इह शब्द वर्णन कर रहे हन, गुरमुखो मेरा मन गज बन गया है, जुबान मेरी कैंची बन गई है, मप मप काटो जम की फासी। मप मप दा अर्थ है वी मैण मैण के, मैं जमा दी फाही नू कट रहा हां। इहदा मतलब यह है मन नू गज वांग सीधा करके ते अपनी रसना तो वाहिगुरु 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 नाम नू जप के समझ लो मैं ते मैण मैण के जमा दी फाही नू कट रहा हां, क्योंकि वाहिगुरु दे नाम दे विच शक्ति है। रा कहत अग थर हरै, दूर देश तज जाए, मत मकार दे पट मिले बीज पसम हो जाए। हरी हरती पापानी दुश्चित अपि सिमरता। जदों कोई रा कहिंदा ना राम शब्द बोलण वेले पाप कंबण लग जांदे ने, भई जे राम मम्मा नाल उचारण कर दिता सी विच ही ना पसम हो जाइए। ये वाहिगुरु दे नाम दी शक्ति है। जिथे वाहिगुरु दा नाम आ जांदा पाप नास हुंदे ने ते जमा दी फाही भी कटी जांदी है।
कहां करो जाती कह करो पाती, राम को नाम जपो दिन राती रहाओ।
लो भगत जी कहिंदे ने मैं हुण इस उच्ची नीवी जात नू की करां ते अपनी पात जिहड़ी श्रेणी है जां कुल है उच्ची नीवी मैं ए तों भी की करना कराउणा है। मैं ते दिन रात वाहिगुरु दे नाम नू जप रहा हां। इहदा मतलब यह है वाहिगुरु दे भगतां दी कोई जात पात नहीं हुंदी, वह अचत गोत्री हो जांदे ने, वह वाहिगुरु दे पुत्तर बन जांदे ने। इसे लई मेरा हुण जात पात नाल कोई संबंध नहीं ते वाहिगुरु परमेश्वर साडा पिता असीं उहदे पुत्तर बन गए हां। दिन रात वाहिगुरु दे नाम नू जप रहे हां।
रंगन रंगो सीवन सीवो, राम नाम बिन करी न जीवो।
रहाओ विश्राम दे के भगत जी कहिंदे ने रंगन रंगो, भावे असीं कपड़िया नू रंग दी मट्टी विच पा के रंग भी दिने हां ते जिहड़े सिउण वाले कपड़े ने उहनां नू सिउने भी हां, पर इह अपनी किरत करदिआं होइआं राम नाम वाहिगुरु दा नाम भी जपदे रहिंदे हां। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਘੜੀ ਭਰ ਵੀ ਅਸੀਂ ਜਿਉ ਨਹੀਂ ਸਕਦੇ, ਐਸਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੋ ਗਿਆ। ਰੰਗਨ ਰੰਗੋ, ਇਸੇ ਤਰ੍ਹਾਂ ਜਿਹੜੇ ਸਾਡੇ ਮਨ ਬੁੱਧੀ ਰੂਪ ਕੱਪੜੇ ਨੇ ਇਹਨਾਂ ਨੂੰ ਵਾਹਿਗੁਰੂ ਦੇ ਨਾਮ ਰੰਗ ਦੀ ਮੱਟੀ ਵਿੱਚ ਪਾ ਕੇ ਅਸੀਂ ਰੰਗਦੇ ਹਾਂ ਤੇ ਜਿਹੜੇ ਸਾਡੇ ਮਨ ਬੁੱਧ ਰੂਪ ਕੱਪੜੇ ਵਾਹਿਗੁਰੂ ਤੋਂ ਵਿਛੜੇ ਹੋਏ ਨੇ ਤੇ ਇਹਨਾਂ ਨੂੰ ਅਸੀਂ ਸਿਮਰਨ ਦੁਆਰਾ ਵਾਹਿਗੁਰੂ ਦੇ ਨਾਲ ਜੋੜਦੇ ਹਾਂ। ਇਹੀ ਮਾਨੋ ਅਸੀਂ ਕੱਪੜੇ ਸਿਉਂ ਰਹੇ ਹਾਂ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਘੜੀ ਮਾਤਰ ਵੀ ਅਸੀਂ ਜਿਉ ਨਹੀਂ ਸਕਦੇ।
ਭਗਤ ਕਰੋ ਹਰ ਕੇ ਗੁਣ ਗਾਵੋ, ਆਠ ਪਹਿਰ ਆਪਣਾ ਖਸਮ ਧਿਆਵੋ।
ਲੋ ਭਗਤ ਜੀ ਫਰਮਾਉਂਦੇ ਨੇ ਮੈਂ ਤੇ ਹਮੇਸ਼ਾ ਵਾਹਿਗੁਰੂ ਦੀ ਭਗਤੀ ਕਰਦਾ ਹਾਂ। ਭਗਤੀ ਦਾ ਅਰਥ ਹੈ ਪੈ ਤੇ ਪਾਉ ਵਿੱਚ ਵਰਤਣਾ, ਹਰ ਵੇਲੇ ਵਾਹਿਗੁਰੂ ਦੇ ਪੈ ਤੇ ਪਿਆਰ ਦੇ ਵਿੱਚ ਵਿਚਰਨਾ, ਇਹਦਾ ਨਾਮ ਹੈ ਭਗਤੀ। ਅਸੀਂ ਵਾਹਿਗੁਰੂ ਦੀ ਭਗਤੀ ਕਰਦੇ ਹਾਂ, ਅਥਵਾ ਨੌ ਪ੍ਰਕਾਰ ਦੀ ਭਗਤੀ ਵੀ ਮੰਨੀ ਹੈ, ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ। ਪ੍ਰੇਮਾ ਭਗਤੀ ਸਭ ਤੋਂ ਮਹਾਨ ਹੈ। ਅਸੀਂ ਵਾਹਿਗੁਰੂ ਦੀ ਭਗਤੀ ਵੀ ਕਰਦੇ ਹਾਂ ਤੇ ਵਾਹਿਗੁਰੂ ਦੇ ਗੁਣ ਗਾ ਰਹੇ ਹਾਂ। ਆਠ ਪਹਿਰ ਆਪਣਾ ਖਸਮ ਤੇ ਆਵੋ ਤੇ ਅੱਠੇ ਪਹਿਰ, ਹੁਣ ਵੇਖ ਲੋ ਦਿਨ ਰਾਤ ਦੇ ਅੱਠ ਪਹਿਰ ਬਣਦੇ ਨੇ। ਭਗਤ ਜੀ ਕਹਿੰਦੇ ਮੈਂ ਅੱਠੇ ਪੈਰ ਪਾਉ ਲਗਾਤਾਰ ਦਿਨ ਰਾਤ ਆਪਣੇ ਖਸਮ ਨੂੰ ਧਿਆ ਰਿਹਾ ਹਾਂ।
ਸੋਨੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿਤ ਹਰ ਸੋ ਲਾਗਾ।
ਲੋ ਭਗਤ ਜੀ ਕਹਿੰਦੇ ਨੇ ਹੁਣ ਤੇ ਮੇਰੀ ਸੂਈ ਵੀ ਸੋਨੇ ਦੀ ਬਣ ਗਈ ਹੈ ਤੇ ਧਾਗਾ ਵੀ ਚਾਂਦੀ ਦਾ ਮੈਂ ਉਸਦੇ ਵਿੱਚ ਪਾ ਲਿਆ। ਨਾਮੇ ਕਾ ਚਿਤ ਹਰ ਸਿਉ ਲਾਗਾ, ਇਸ ਢੰਗ ਦੇ ਨਾਲ ਨਾਮਦੇਵ ਦਾ ਚਿਤ ਵਾਹਿਗੁਰੂ ਦੇ ਨਾਲ ਜੁੜ ਗਿਆ। ਇਹਦਾ ਮਤਲਬ ਕੀ ਹੋਇਆ, ਸੋਨੇ ਦੀ ਸੂਈ ਕੀ ਹੈ, ਸ਼ੁੱਧ ਬਿਰਤੀ। ਜਿਹੜੀ ਸ਼ੁੱਧ ਬਿਰਤੀ ਹੈ ਇਹ ਮਾਨੋ ਸੋਨੇ ਦੀ ਸੂਈ ਹੈ, ਕਿਉਂਕਿ ਸੋਨਾ ਇੱਕ ਸ਼ੁੱਧ ਧਾਤ ਹੈ ਨਾ, ਉਸ ਤੋਂ ਇਹ ਗ੍ਰਹਿਣ ਕਰਨਾ ਵੀ ਜਿਹੜੀ ਸ਼ੁੱਧ ਬਿਰਤੀ ਇਹ ਮਨ ਨੂੰ ਸੂਈ ਬਣ ਗਈ ਹੈ। ਰੁਪੇ ਕਾ ਤਾਗਾ ਤੇ ਚਾਂਦੀ ਦਾ ਤਾਗਾ ਕਿਹੜਾ ਹੈ? ਉਹ ਹੈ ਗੁਰੂ ਕਾ ਸ਼ਬਦ। ਸ਼ੁੱਧ ਬਿਰਤੀ ਸੋਨੇ ਦੀ ਸੂਈ ਹੈ ਤੇ ਗੁਰੂ ਕਾ ਸ਼ਬਦ, ਗੁਰੂ ਦਾ ਉਪਦੇਸ਼ ਇਹ ਮਨ ਨੂੰ ਚਾਂਦੀ ਦਾ ਤਾਗਾ ਹੈ। ਔਰ ਇਸ ਗੁਰ ਉਪਦੇਸ਼ ਨੂੰ ਆਪਣੀ ਸ਼ੁੱਧ ਬਿਰਤੀ ਰੂਪ ਸੂਈ ਦੇ ਵਿੱਚ ਪਾ ਕੇ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ, ਭਾਵ ਸੁਰਤ ਸ਼ਬਦ ਦਾ ਸੁਮੇਲ ਕਰਕੇ ਤੇ ਮੈਂ ਸਿਮਰਨ ਕਰਦਾ ਹਾਂ। ਇਸ ਢੰਗ ਦੇ ਨਾਲ ਨਾਮੇ ਕਾ ਚਿਤ ਹਰਸੋਂ ਲੱਗਾ, ਨਾਮਦੇਵ ਦਾ ਚਿਤ ਵਾਹਿਗੁਰੂ ਦੇ ਨਾਲ ਜੁੜ ਗਿਆ ਹੈ।
ਆਸਾ ਸਾਪ ਕੁੰਚ ਛੋਡ ਵਿਖ ਨਹੀਂ ਛੱਡ, ਉਦਕ ਮਾਹੇ ਜੈਸੀ ਭਗਤ ਧਿਆਨ ਮੱਡ।
ਲਓ ਹੁਣ ਅੱਗੇ ਭਗਤ ਨਾਮਦੇਵ ਜੀ ਦਾ ਸ਼ਬਦ ਆ ਰਿਹਾ ਹੈ। ਇਹਦੇ ਵਿੱਚ ਖਾਸ ਕਰਕੇ ਪਖੰਡੀ ਲੋਕਾਂ ਨੂੰ ਭਗਤ ਜੀ ਨੇ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ। ਇਹਦੀ ਇਤਿਹਾਸਕ ਉਥਾਨਕਾ ਮਹਾਂਪੁਰਖ ਇਹ ਦੱਸਦੇ ਹਨ, ਭਗਤ ਨਾਮਦੇਵ ਜੀ ਜਦੋਂ ਕਾਂਸ਼ੀ ਵਿੱਚ ਰਹਿੰਦੇ ਸਨ, ਇੱਕ ਦਿਨ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਗਏ ਔਰ ਉੱਥੇ ਹੀ ਬੈਠ ਕੇ ਵਾਹਿਗੁਰੂ ਦਾ ਭਜਨ ਕਰਨ ਲੱਗ ਪਏ। ਇੱਕ ਨੇੜੇ ਹੀ ਇੱਕ ਹੋਰ ਪਖੰਡੀ ਕੋਈ ਬੈਠਾ ਸੀ, ਉਹਦੇ ਵੀ ਹੱਥ ਵਿੱਚ ਮਾਲਾ, ਗਲ ਵਿੱਚ ਮਾਲਾ ਪਾਈਆਂ ਹੋਈਆਂ ਤੇ ਅੱਖਾਂ ਬੰਦ ਨੇ। ਉਹ ਵੀ ਉੱਥੇ ਬੈਠ ਕੇ ਬਗਲ ਸਮਾਧੀ ਲਾ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ। ਇੱਕ ਕੋਈ ਸ਼ਾਹੂਕਾਰ ਆਇਆ ਔਰ ਉਸਨੇ ਆਪਣੇ ਕੱਪੜੇ ਲਾ ਕੇ, ਕੁਛ ਉਹਦੇ ਪਾਸ ਸੋਨੇ ਦੇ ਜੇਵਰ ਵੀ ਸਨ, ਉਹ ਉਤਾਰ ਕੇ ਜਦੋਂ ਗੰਗਾ ਵਿੱਚ ਇਸ਼ਨਾਨ ਕਰਨ ਲੱਗਿਆ ਤੇ ਉਹ ਜਿਹੜਾ ਪਖੰਡੀ ਸੀ ਉਹਨੇ ਦੇਖਿਆ ਵੀ ਹੁਣ ਇਹ ਤੇ ਇਸ਼ਨਾਨ ਕਰਨ ਲੱਗ ਪਏ ਦਾ ਕੋਈ ਖਿਆਲ ਨਹੀਂ ਤੇ ਉਸਨੇ ਉਹਦਾ ਇੱਕ ਸੋਨੇ ਦਾ ਬੜਾ ਕੀਮਤੀ ਹਾਰ ਸੀ ਔਰ ਉਹਨੇ ਉਹ ਜਿਹੜਾ ਸੋਨੇ ਦੀ ਮਾਲਾ ਜਾਂ ਸੋਨੇ ਦਾ ਹਾਰ ਸੀ ਉਹ ਉਸਨੇ ਚੱਕ ਕੇ ਆਪਣੇ ਆਸਣ ਦੇ ਹੇਠਾਂ ਲੁਕੋ ਲਿਆ ਤੇ ਫਿਰ ਅੱਖਾਂ ਬੰਦ ਕਰਕੇ ਬੈਠ ਗਿਆ। ਜਦੋਂ ਸ਼ਾਹੂਕਾਰ ਗੰਗਾ ਵਿੱਚ ਨਹਾ ਕੇ ਬਾਹਰ ਨਿਕਲਿਆ, ਉਹਨੇ ਆਪਦੇ ਕੱਪੜੇ ਤਾਂ ਪਾਉਣੇ ਹੀ ਸਨ ਪਰ ਉਹਦਾ ਸੋਨੇ ਦਾ ਹਾਰ ਗਾਇਬ ਸੀ। ਉਹਨੇ ਰੌਲਾ ਪਾਉਣਾ ਸ਼ੁਰੂ ਕੀਤਾ। ਉਹ ਪਖੰਡੀ ਤਾਂ ਅੱਖਾਂ ਮੀਟ ਕੇ ਬੈਠਾ ਰਿਹਾ ਤੇ ਭਗਤ ਨਾਮਦੇਵ ਜੀ ਆਪਣੀ ਮੌਜ ਵਿੱਚ ਬੈਠ ਕੇ ਭਗਤੀ ਕਰ ਰਹੇ ਸਨ ਤੇ ਉਹ ਸ਼ਾਹੂਕਾਰ ਕਹਿੰਦੇ ਵੀ ਇਹਨੇ ਸਾਡਾ ਹਾਰ ਚੱਕਿਆ ਹੁਣ। ਉਹ ਭਗਤ ਨਾਮਦੇਵ ਜੀ ਦੇ ਦੁਆਲੇ ਹੋ ਗਏ। ਉਹ ਭਗਤ ਨਾਮਦੇਵ ਜੀ ਕਹਿਣ ਲੱਗੋ, ਮੈਨੂੰ ਤੇ ਤੁਹਾਡੇ ਹਾਰ ਦਾ ਪਤਾ ਹੀ ਨਹੀਂ ਤੇ ਨਾ ਮੈਂ ਇੱਧਰ ਝਾਕਿਆ ਹਾਂ, ਇਸ ਲਈ ਤੁਸੀਂ ਮੇਰੇ ਸਿਰ ਝੂਠਾ ਦੋਸ਼ ਕਿਉਂ ਲਾਉਂਦੇ ਹੋ? ਹਾਲੇ ਉਹ ਝਗੜਾ ਹੋ ਹੀ ਰਿਹਾ ਸੀ ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸਾ ਕੌਤਕ ਵਰਤਾਇਆ, ਇੱਕ ਹਵਾ ਦਾ ਬੁੱਲਾ ਆਇਆ। ਉਸ ਹਵਾ ਦੇ ਬੁੱਲੇ ਦੇ ਨਾਲ ਉਹ ਪਖੰਡੀ ਦਾ ਆਸਣ ਉੱਡ ਗਿਆ, ਉਹਦੇ ਹੇਠੋਂ ਸੋਨੇ ਦਾ ਹਾਰ ਮਿਲ ਗਿਆ ਤੇ ਉਹ ਜਦੋਂ ਸਾਰਿਆਂ ਨੇ ਵੇਖਿਆ ਕਹਿੰਦੇ ਉਹ ਆਪਾਂ ਤੇ ਐਵੇਂ ਗਲਤੀ ਨਾਲ ਹੀ ਨਾਮਦੇਵ ਨੂੰ ਚੋਰ ਬਣਾ ਲਿਆ ਸੀ, ਪਰ ਅਸਲੀ ਤੇ ਚੋਰ ਆਹ ਪਖੰਡੀ ਹੈ ਜਿਹੜਾ ਇੱਥੇ ਬਗਲ ਸਮਾਧੀ ਲਾ ਕੇ ਲੋਕਾਂ ਨੂੰ ਲੁੱਟਦਾ ਖਸੁੱਟਦਾ ਹੈ, ਇਸ ਲਈ ਇਹੋ ਜਿਹੇ ਪਖੰਡੀਆਂ ਤੋਂ ਬਚਣਾ ਚਾਹੀਦਾ। ਭਗਤ ਨਾਮਦੇਵ ਜੀ ਨੇ ਉਸ ਵੇਲੇ ਉਸ ਪਖੰਡੀ ਨੂੰ ਇਹ ਤਾੜਨਾ ਕੀਤੀ, ਕਾਹੇ ਕੋ ਕੀਜਾ ਧਿਆਨ ਜਪੰਨਾ, ਜਬ ਤੇ ਸੁਧ ਨਾਹੀ ਮਨ ਆਪਣਾ। ਰਹਾਓ ਭਗਤ ਜੀ ਕਹਿੰਦੇ ਨੇ, ਹੁਣ ਤੂੰ ਸਾਧ ਤੇ ਬਣ ਗਿਆ ਪਰ ਤੇਰਾ ਆਪਣਾ ਮਨ ਸ਼ੁੱਧ ਨਹੀਂ ਹੋਇਆ। ਗ੍ਰਹਿ ਤਜ ਵਣ ਖੰਡ ਜਾਈਏ ਚੁਣ ਖਾਈਏ ਕੰਧਾ, ਅਜਹੋ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ। ਕੋਈ ਆਦਮੀ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾ ਸਕਦਾ, ਤੀਰਥਾਂ ਤੇ ਜਾ ਸਕਦਾ, ਜਿਹੜੇ ਮਨ ਦੇ ਪਾਪ ਨੇ, ਮਨ ਦੇ ਵਿਕਾਰ ਨੇ, ਮਨ ਦੇ ਐਬ ਨੇ, ਉਹ ਤਾਂ ਨਾਲ ਹੀ ਰਹਿੰਦੇ ਨੇ ਨਾ। ਇਸ ਲਈ ਜਿੰਨਾ ਚਿਰ ਮਨ ਨਹੀਂ ਨਾ ਸ਼ੁੱਧ ਹੁੰਦਾ ਤੇ ਉਨਾ ਚਿਰ ਤੱਕ ਚਾਹੇ ਕਿੰਨਾ ਧਿਆਨ ਕੋਈ ਲਾ ਕੇ ਬੈਠ ਜਾਵੇ ਤੇ ਕਿੰਨਾ ਕੋਈ ਜਪੰਨਾ ਦਾ ਅਰਥ ਜਾਪ ਕਰ ਲਵੇ, ਉਹਦਾ ਕੋਈ ਲਾਭ ਨਹੀਂ ਹੈ। ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਜਿਨ੍ਹਾਂ ਦੇ ਮਨ ਦੇ ਵਿੱਚ ਹੋਰ ਭਾਵਨਾ ਹੈ, ਉੱਤੋਂ ਕੁਛ ਹੋਰ ਬਣ ਬਣ ਕੇ ਦਿਖਾਉਂਦੇ ਨੇ, ਉਹਨਾਂ ਦੀ ਭਗਤੀ ਹਰਗਿਜ਼ ਪ੍ਰਵਾਨ ਨਹੀਂ ਹੁੰਦੀ। ਲੋ ਭਗਤ ਜੀ ਕਹਿੰਦੇ ਨੇ, ਕਾਹੇ ਕੋ ਕੀਜਾ ਧਿਆਨ ਜਪੰਨਾ, ਉਹ ਪਖੰਡੀਆ ਜਿਹੜਾ ਤੂੰ ਝੂਠਾ ਜਿਹਾ ਧਿਆਨ ਲਾ ਕੇ ਬੈਠਦਾ ਹੈ, ਸਮਾਧੀ ਲਾ ਕੇ ਬੈਠਦਾ ਹੈ ਤੇ ਨਾਲ ਹਰੇ ਹਰੇ ਦਾ ਰਾਮ ਰਾਮ ਦਾ ਜਾਪ ਵੀ ਜਪਦਾ, ਇਹ ਐਸਾ ਪਖੰਡ ਕਾਹਦੇ ਲਈ ਕਰਦਾ? ਜਪ ਤੇ ਸ਼ੁੱਧ ਨਾਹੀ ਮਨ ਆਪਣਾ, ਜਦੋਂ ਕਿ ਤੇਰਾ ਆਪਣਾ ਮਨ ਤੇ ਸ਼ੁੱਧ ਹੋਇਆ ਨਹੀਂ, ਮਨ ਦੇ ਵਿੱਚ ਉਸੇ ਤਰ੍ਹਾਂ ਤੇਰੇ ਅੰਦਰ ਪਾਪ ਤੇ ਵਿਕਾਰ ਭਰੇ ਹੋਏ ਨੇ, ਫਿਰ ਇਹੋ ਜਿਹਾ ਪਖੰਡ ਕਰਨ ਦਾ ਕੋਈ ਲਾਭ ਨਹੀਂ ਹੈ। ਲੋ ਭਗਤ ਜੀ ਅੱਗੇ ਬੜੇ ਸੋਹਣੀਆਂ ਉਦਾਹਰਣਾਂ ਦੇ ਕੇ ਪਖੰਡੀ ਨੂੰ ਉਪਦੇਸ਼ ਦਿੰਦੇ ਹਨ।
ਸਾਪ ਕੁੰਚ ਛੋਡ ਬੈਖ ਨਹੀਂ ਛੱਡ ਉਦਕ ਮਾਹੇ ਜੈਸੇ ਬਗ ਧਿਆਨ ਮੰਡ।
ਲੋ ਭਗਤ ਜੀ ਕਹਿੰਦੇ ਨੇ ਸੱਪ ਦਾ ਸੁਭਾਅ ਹੁੰਦਾ ਹੈ, ਉਹ ਆਪਣੀ ਕੁੰਜ ਤੇ ਲਾ ਕੇ ਸੁੱਟ ਦਿੰਦਾ। ਸਾਪ ਕੁੰਚ ਛੋਡ ਸੱਪ ਆਪਣੀ ਕੁੰਜ ਤੇ ਲਾ ਕੇ ਸੁੱਟ ਦਿੰਦਾ, ਬਿਖ ਨਹੀਂ ਛੱਡਦਾ ਪਰ ਆਪਣੀ ਜ਼ਹਿਰ ਨਹੀਂ ਛੱਡਦਾ। ਇਸੇ ਤਰ੍ਹਾਂ ਜਿਹੜੇ ਪਖੰਡੀ ਲੋਕ ਨੇ, ਉਹ ਜਿਹੜਾ ਕੋਈ ਸੰਸਾਰੀ ਕੱਪੜੇ ਉਤਾਰ ਕੇ ਤੇ ਉਹ ਫਕੀਰਾਂ ਵਾਲੇ ਸਾਧੂਆਂ ਵਾਲੇ ਕੱਪੜੇ ਤਾਂ ਪਾ ਲੈਂਦੇ ਨੇ, ਪਰ ਜਿਹੜੀ ਉਹਨਾਂ ਦੀ ਅੰਦਰ ਵਿਸ਼ੇ ਵਾਸ਼ਨਾ ਦੀ ਜ਼ਹਿਰ ਹੈ, ਮਾਇਆ ਰੂਪੀ ਮਾਇਆ ਦੀ ਵਾਸ਼ਨਾ ਰੂਪੀ ਜ਼ਹਿਰ ਹੈ, ਉਹਨੂੰ ਨਹੀਂ ਉਹ ਛੱਡ ਸਕਦੇ। ਜਿਵੇਂ ਸੱਪ ਕੁੰਜ ਛੱਡ ਦਿੰਦਾ ਪਰ ਜ਼ਹਿਰ ਨਹੀਂ ਛੱਡਦਾ, ਇਸੇ ਤਰ੍ਹਾਂ ਪਖੰਡੀ ਲੋਕ ਆਪਣਾ ਘਰ ਬਾਰ ਛੱਡ ਦਿੰਦੇ ਨੇ, ਸੰਸਾਰੀ ਕੱਪੜੇ ਵੀ ਉਤਾਰ ਦਿੰਦੇ ਨੇ, ਪਰ ਅੰਦਰੋਂ ਮਾਇਆ ਦੀ ਵਾਸ਼ਨਾ, ਲੋਭ ਦੀ ਵਾਸ਼ਨਾ, ਤਨ ਪਦਾਰਥ ਦੀ ਵਾਸ਼ਨਾ, ਵਿਸ਼ਿਆਂ ਦੀ ਵਾਸ਼ਨਾ ਨੂੰ ਨਹੀਂ ਛੱਡ ਸਕਦੇ। ਉਦਕ ਮਾਹੇ ਜੈਸੇ ਬਗ ਧਿਆਨ ਮੰਡ ਹੈ, ਪਰ ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਪਖੰਡੀ ਲੋਕ ਸਾਧ ਬਣ ਕੇ ਤੀਰਥਾਂ ਦੇ ਕਿਨਾਰਿਆਂ ਤੇ ਆ ਕੇ ਬੈਠ ਜਾਂਦੇ ਨੇ। ਜਿਵੇਂ ਕਿ ਬਗ ਦਾ ਅਰਥ ਹੈ ਬਗਲਾ, ਉਦਕ ਮਾਹੇ ਪਾਣੀ ਦੇ ਵਿੱਚ ਖਲੋ ਕੇ ਇੱਕ ਲੱਤ ਦੇ ਭਾਰ ਕਈ ਵਾਰ ਤੇ ਉਹ ਬਗਲਾ ਧਿਆਨ ਮੰਡੈ ਦਾ ਅਰਥ ਮੰਡਦਾ ਹੈ, ਉਹ ਬਗਲਾ ਧਿਆਨ ਕਰਦਾ ਹੈ। ਮੰਡੈ ਦਾ ਅਰਥ ਹੁੰਦਾ ਕਰਨਾ, ਬਈ ਜਿਵੇਂ ਬਗਲਾ ਪਾਣੀ ਦੇ ਵਿੱਚ ਇੱਕ ਲੱਤ ਦੇ ਭਾਰ ਖਲੋ ਕੇ ਧਿਆਨ ਲਾਉਂਦਾ ਹੈ, ਇਸੇ ਤਰ੍ਹਾਂ ਪਖੰਡੀ ਲੋਕ ਤੀਰਥਾਂ ਤੇ ਜਾ ਕੇ ਅੱਖਾਂ ਮੀਟ ਕੇ ਇਹ ਨਕਲੀ ਬਗਲ ਸਮਾਧੀ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ।
ਕਾਹੇ ਕੋ ਕੀਜੈ ਧਿਆਨ ਜਪਨਾ ਜਬ ਤੇ ਸੁਧ ਨਹੀਂ ਮਾਨ ਆਪਣਾ।
ਲਓ ਭਗਤ ਜੀ ਫਰਮਾਉਂਦੇ ਨੇ, ਭਾਈ ਕਾਹਦੇ ਲਈ ਤੁਸੀਂ ਜਿਹੜਾ ਇਹ ਪਖੰਡ ਦਾ ਧਿਆਨ ਤੇ ਜਾਪ ਕਰਦੇ ਹੋ, ਜਦੋਂ ਕਿ ਤੁਹਾਡਾ ਆਪਣਾ ਮਨ ਤੇ ਸ਼ੁੱਧ ਹੋਇਆ ਨਹੀਂ। ਜੇ ਮਨ ਸ਼ੁੱਧ ਨਹੀਂ ਹੋਇਆ ਤੇ ਜਿਹੜਾ ਵੀ ਅਸੀਂ ਕੁਛ ਕਰਦੇ ਹਾਂ ਇਹ ਸਾਰਾ ਪਖੰਡ ਹੀ ਹੈ।
ਰਹਾਓ ਸਿੰਘ ਚ ਭੋਜਨ ਜੋ ਨਰ ਜਾਣੈ ਐਸੇ ਹੀ ਠੱਗ ਦਿਓ ਬਖਾਨੈ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ, ਸਿੰਘ ਚ ਭੋਜਨ ਜੋ ਨਰ ਜਾਣੈ, ਵੀ ਜੋ ਨਰ ਪੁਰਸ਼ ਸਿੰਘ ਚ ਦਾ ਅਰਥ ਹੈ ਵੀ ਸ਼ੇਰਾਂ ਵਾਂਗੂ ਭੋਜਨ ਕਰਨਾ ਜਾਣਦੇ ਨੇ। ਇਹਦਾ ਮਤਲਬ ਕਈ ਲੋਕ ਜਬਰੀ ਕਿਸੇ ਕੋਲੋਂ ਲੁੱਟ ਸੁੱਟ ਕਰਕੇ ਤੇ ਜਬਰੀ ਕਿਸੇ ਦੇ ਕੋਲੋਂ ਤਨ ਜਾਂ ਮਾਇਆ ਖੋ ਕੇ ਲੁੱਟ ਖੋ ਕਰਕੇ ਆਪਣਾ ਪੇਟ ਭਰਦੇ ਨੇ, ਆਪਣਾ ਨਿਰਵਾਹ ਕਰਦੇ ਨੇ। ਇਹਨੂੰ ਸਿੰਘ ਚ ਭੋਜਨ ਕਹਿੰਦੇ ਨੇ। ਸਿੰਘ ਚ ਭੋਜਨ ਜੋ ਨਰ ਜਾਣੈ, ਵੀ ਜਿਹੜੇ ਆਦਮੀ ਸ਼ੇਰ ਵਾਂਗੂ ਮਾਰ ਤਾੜ ਕਰਕੇ, ਚੋਰੀ ਕਰਕੇ, ਡਾਕੇ ਮਾਰ ਕੇ ਕਿਸੇ ਦਾ ਤਨ ਲੁੱਟ ਪੁੱਟ ਕੇ ਤੇ ਇਸ ਢੰਗ ਦੇ ਨਾਲ ਆਪਣੇ ਜੀਵਨ ਦਾ ਨਿਰਵਾਹ ਕਰਦੇ ਨੇ, ਐਸੇ ਹੀ ਠੱਗ ਦਿਓ ਬਖਾਨੈ। ਭਗਤ ਜੀ ਕਹਿੰਦੇ ਨੇ ਇਹੋ ਜਿਹੇ ਲੋਕਾਂ ਨੂੰ ਤੇ ਠੱਗਾਂ ਦੇ ਦਿਓ ਗੁਰੂ ਆਖਿਆ ਜਾਂਦਾ ਹੈ। ਇਹਦਾ ਮਤਲਬ ਜਿਹੜੇ ਕੋਈ ਨਕਲੀ ਬਾਬੇ ਬਣ ਬਣ ਕੇ ਸੰਤਾਂ ਵਾਲਾ ਧਰਮ ਦਾ ਪੀਖ ਬਣਾ ਬਣਾ ਕੇ ਤੇ ਫਿਰ ਉਹ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਨੇ, ਲੋਕਾਂ ਨੂੰ ਲੁੱਟਦੇ ਸੁੱਟਦੇ ਨੇ, ਤੇ ਸ਼ੇਰਾਂ ਵਾਲਾ ਭੋਜਨ, ਇਹਦਾ ਮਤਲਬ ਵੀ ਜ਼ੋਰ ਜਬਰੀ ਕਰਕੇ ਲੋਕਾਂ ਦੇ ਕੋਲੋਂ ਤਾਨ ਖੋਹਦੇ ਨੇ, ਤੇ ਉਹ ਤੇ ਠੱਗਾਂ ਦੇ ਗੁਰੂ ਆਖੇ ਜਾਂਦੇ ਨੇ, ਉਹਨਾਂ ਨੂੰ ਸੰਤ ਨਹੀਂ ਆਖਿਆ ਜਾਂਦਾ। ਜਿਵੇਂ ਕਿਸੇ ਸੱਜਣ ਨੇ ਇੱਕ ਬੜੀ ਸੁੰਦਰ ਉਦਾਹਰਣ ਸਰਵਣ ਕਰਵਾਈ, ਉਹ ਕਹਿੰਦੇ ਨੇ ਵੀ ਕੋਈ ਸ਼ੇਰ ਸੀ, ਉਹ ਸ਼ਿਕਾਰ ਕਰਦਾ ਕਰਦਾ ਆਖਰ ਬੁੱਢਾ ਹੋ ਗਿਆ। ਜਦੋਂ ਸ਼ੇਰ ਬੁੱਢਾ ਹੋ ਗਿਆ ਫਿਰ ਉਹਦੇ ਕੋਲੋਂ ਸ਼ਿਕਾਰ ਨਾ ਮਾਰਿਆ ਜਾਵੇ, ਭੁੱਖਾ ਰਹਿਣਾ ਵੀ ਔਖਾ ਸੀ। ਫਿਰ ਉਹਨੇ ਸੋਚਿਆ ਵੀ ਕੋਈ ਨਾ ਕੋਈ ਇਹੋ ਜਿਹਾ ਟਕਵੰਜ ਰਚੀਏ ਵੀ ਸ਼ਿਕਾਰ ਆਪਣੇ ਆਪ ਹੀ ਮੇਰੇ ਕੋਲ ਆ ਜਾਵੇ। ਫਿਰ ਉਸ ਸ਼ੇਰ ਨੇ, ਕਿਉਂਕਿ ਜੰਗਲ ਦਾ ਬਾਦਸ਼ਾਹ ਸੀ, ਜਿੰਨੇ ਵੀ ਜੰਗਲ ਦੇ ਜਾਨਵਰ ਸਨ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਤੇ ਉਹਨਾਂ ਨੂੰ ਕਹਿਣ ਲੱਗਾ, ਦੇਖੋ ਵੀ ਮੈਂ ਵੀ ਤੇ ਤੁਸਾਂ ਵੀ ਆਪਣੀ ਜ਼ਿੰਦਗੀ ਵਿੱਚ ਬਥੇਰੇ ਪਾਪ ਕੀਤੇ ਨੇ, ਬਥੇਰੇ ਗੁਨਾਹ ਕੀਤੇ ਨੇ। ਹੁਣ ਆਪਾਂ ਆਪਣੇ ਕੀਤੇ ਗੁਨਾਹਾਂ ਨੂੰ, ਪਾਪਾਂ ਨੂੰ ਬਖਸ਼ਾਉਣ ਦੇ ਲਈ ਵੀ ਆਪਾਂ ਰੱਬ ਦੀ ਬੰਦਗੀ ਕਰੀਏ, ਕੋਈ ਰੱਬ ਦੀ ਭਗਤੀ ਵੀ ਕਰਿਆ ਕਰੀਏ। ਸਾਰੇ ਕਹਿਣ ਲੱਗੇ ਠੀਕ ਹੈ। ਤੇ ਫਿਰ ਉਹ ਸ਼ੇਰ ਕਹਿਣ ਲੱਗਾ, ਤੁਸੀਂ ਇਉਂ ਕਰਿਆ ਕਰੋ ਵੀ ਤੁਸੀਂ ਆਪਣੀ ਵਾਰੀ ਬੰਨ ਲਓ, ਬਈ ਜਦੋਂ ਭਜਨ ਬੰਦਗੀ ਦਾ ਆਪਾਂ ਸਮਾਂ ਨੀਯਤ ਕਰਦੇ ਹਾਂ ਉਸ ਵੇਲੇ ਇੱਕ ਜਾਨਵਰ ਰੋਜ਼ ਮੇਰੇ ਕੋਲ ਆਇਆ ਕਰੋ ਤੇ ਇੱਥੇ ਬੈਠ ਕੇ ਭਜਨ ਕਰਿਆ ਕਰਾਂਗੇ ਤੇ ਇਸ ਢੰਗ ਦੇ ਨਾਲ ਨਾਲੇ ਤੁਹਾਡਾ ਜੀਵਨ ਸਫਲ ਤੇ ਨਾਲੇ ਮੇਰਾ ਜੀਵਨ ਸਫਲ ਹੋ ਜਾਵੇਗਾ। ਕਹਿਣ ਲੱਗੇ ਠੀਕ ਹੈ। ਦੱਸਦੇ ਨੇ ਵਾਰੀ ਵਾਰੀ ਇੱਕ ਇੱਕ ਜਾਨਵਰ ਸ਼ੇਰ ਦੇ ਕੋਲੇ ਜਾਣ ਲੱਗਿਆ ਤੇ ਸ਼ੇਰ ਉਹਨੂੰ ਆਖੀ ਅੱਖਾਂ ਬੰਦ ਕਰਕੇ ਤੂੰ ਭਜਨ ਕਰ। ਉਹ ਜਦੋਂ ਜਾਨਵਰ ਅੱਖਾਂ ਬੰਦ ਕਰੇ ਤੇ ਸ਼ੇਰ ਚੁੱਪ ਕਰਕੇ ਮਾਰੇ ਝਪਟਾ ਤੇ ਮਾਰ ਕੇ ਖਾ ਜਾਵੇ। ਤੇ ਇਸੇ ਤਰ੍ਹਾਂ ਜਦੋਂ ਇਹ ਜੀਵ ਕਾਤ ਇਹ ਅਨਰਥ ਹੁੰਦਾ ਰਿਹਾ ਤੇ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ ਜਿਹੜਾ ਪਾਪ ਬਹੁਤਾ ਚਿਰ ਗੁੱਝਾ ਨਹੀਂ ਰਹਿੰਦਾ। ਕਹਿੰਦੇ ਨੇ ਇੱਕ ਦਿਨ ਗਿੱਦੜ ਦੀ ਵਾਰੀ ਆ ਗਈ ਤੇ ਉੱਥੇ ਗਿੱਦੜ ਨੇੜੇ ਜਾ ਕੇ ਪੈਣਾ ਸੁੰਘਦਾ ਫਿਰੇ ਤੇ ਸ਼ੇਰ ਉਹਨੂੰ ਕਹਿਣ ਲੱਗਾ ਉਹ ਇੱਕ ਤਾਂ ਤੂੰ ਲੇਟ ਆਇਆ ਤੇ ਦੂਸਰਾ ਹਾਲੇ ਵੀ ਪਰੇ ਪਰੇ ਪੈੜਾਂ ਸੁੰਘਦਾ ਫਿਰਦਾ ਕੀ ਕਾਰਨ ਹੈ। ਤੇ ਗਿੱਦੜ ਬੜਾ ਸ਼ੈਤਾਨ ਸੀ, ਉਹ ਕਹਿਣ ਲੱਗਾ ਬਾਦਸ਼ਾਹ ਮੈਂ ਤੇ ਇਹ ਵੇਖ ਰਿਹਾ ਹਾਂ ਇੱਥੇ ਆਉਣ ਵਾਲਿਆਂ ਦੀਆਂ ਪੈੜਾਂ ਤੇ ਨਜ਼ਰ ਆਉਂਦੀਆਂ, ਵਾਪਸ ਜਾਣ ਵਾਲਿਆਂ ਦੀ ਕੋਈ ਪੈੜ ਨਜ਼ਰ ਨਹੀਂ ਆਉਂਦੀ। ਮੈਨੂੰ ਇਉਂ ਜਾਪ ਰਿਹਾ ਹੈ ਬਈ ਤੁਸੀਂ ਸਿੱਧਾ ਹੀ ਉਹਨਾਂ ਨੂੰ ਸਵਰਗਾਂ ਨੂੰ ਭੇਜਣ ਦਾ ਠੇਕਾ ਲਿਆ ਹੋਇਆ। ਤੇ ਗਿੱਦੜ ਦੂਰੋਂ ਖੜ ਕੇ ਕਹਿਣ ਲੱਗਾ ਕਹਿੰਦਾ ਹਾਲੇ ਮੇਰਾ ਨੀ ਸਵਰਗਾਂ ਨੂੰ ਜਾਣ ਨੂੰ ਜੀ ਕਰਦਾ, ਇਸ ਲਈ ਮੈਨੂੰ ਤੁਸੀਂ ਮਾਫ਼ ਕਰੋ। ਇੰਨੀ ਗੱਲ ਕਹਿ ਕੇ ਗਿੱਦੜ ਨੇ ਸਾਰੇ ਜੰਗਲ ਦੇ ਵਿੱਚ ਜਾ ਕੇ ਖ਼ਬਰ ਦੇ ਦਿੱਤੀ, ਕਹਿੰਦਾ ਵੀ ਦੇਖਿਓ ਬਚਿਓ ਕਹਿੰਦਾ ਹੁਣ ਉਹ ਆਪਣੇ ਸ਼ੇਰ ਤੋਂ। ਉਹ ਇਸ ਤਰ੍ਹਾਂ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਹੈ ਤੇ ਫਰਾਡ ਕਰ ਕਰਕੇ ਲੋਕਾਂ ਨੂੰ ਮਾਰ ਮਾਰ ਕੇ ਜੀਵਾਂ ਨੂੰ ਖਾਈ ਜਾਂਦਾ। ਤੇ ਭਗਤ ਜੀ ਇੱਥੇ ਕਹਿੰਦੇ ਨੇ ਕਿ ਲੋਕ ਵੀ ਇਹੋ ਜਿਹਾ ਹੀ ਕੁਛ ਕਰਦੇ ਨੇ। ਜਦੋਂ ਕੋਈ ਹੋਰ ਕਾਰ ਵਿਹਾਰ ਨਹੀਂ ਚੱਲਦਾ, ਚਲੋ ਹੁਣ ਬਾਬੇ ਬਣ ਜਾਓ, ਸੰਤ ਬਣ ਜਾਓ, ਕੋਈ ਨਾ ਕੋਈ ਮਾੜੀ ਮੋਟੀ ਕੋਈ ਨਾ ਕੋਈ ਜੰਤਰ ਮੰਤਰ ਕਲਾ ਸਿੱਖ ਲੈਂਦੇ ਨੇ ਤੇ ਫਿਰ ਲੋਕਾਂ ਨੂੰ ਜਬਰੀ ਲੁੱਟ ਖਸੁੱਟ ਕੇ ਇਸ ਢੰਗ ਦੇ ਨਾਲ ਜੀਵਨ ਦਾ ਨਿਰਵਾਹ ਕਰਦੇ ਨੇ। ਪਰ ਭਗਤ ਜੀ ਕਹਿੰਦੇ ਨੇ ਇਹੋ ਜਿਹੇ ਲੋਕਾਂ ਨੂੰ ਸੰਤ ਨਹੀਂ ਠੱਗ ਦੇ, ਉਹ ਠੱਗਾਂ ਦੇ ਗੁਰੂ ਆਖਿਆ ਜਾਂਦਾ ਹੈ।
ਨਾਮੇ ਕੇ ਸਵਾਮੀ ਲਾਹੇ ਲੇ ਝਗੜਾ, ਰਾਮ ਰਸਾਇਣ ਪੀਓ ਰੇ ਦਗਰਾ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਜਿਹੜਾ ਨਾਮਦੇਵ ਦਾ ਸਵਾਮੀ ਸੀ ਅਕਾਲ ਪੁਰਖ, ਲਾਹੇ ਲੇ ਝਗੜਾ, ਉਹਨੇ ਮੇਰੇ ਗਲੋਂ ਤੇ ਝਗੜਾ ਲਾਹ ਦਿੱਤਾ ਤੇ ਹੁਣ ਇਹ ਪਖੰਡੀ ਦੇ ਸਿਰ ਸ਼ਾਮਤ ਆ ਗਈ ਹੈ। ਪਰ ਭਗਤ ਜੀ ਨੇ ਉਹਨੂੰ ਵੀ ਸਮਝਾਇਆ ਰਾਮ ਰਸਾਇਣ ਪੀਓ ਰੇ ਦਗਰਾ, ਕਹਿੰਦੇ ਦਗਰਾ ਦਾ ਅਰਥ ਉਹ ਦਗੇ ਬਾਜਾ, ਉਹ ਪਖੰਡੀਆ, ਉਹ ਤੂੰ ਵੀ ਵਾਹਿਗੁਰੂ ਦੇ ਨਾਮ ਰਸ ਨੂੰ ਪੀਆ ਕਰ, ਤੂੰ ਵੀ ਸਹੀ ਅਰਥਾਂ ਵਿੱਚ ਵਾਹਿਗੁਰੂ ਦਾ ਸਿਮਰਨ ਦਾ ਆਨੰਦ ਮਾਣਿਆ ਕਰ, ਇਹਦੇ ਨਾਲ ਤੇਰਾ ਵੀ ਜੀਵਨ ਸਫਲ ਹੋ ਜਾਵੇਗਾ। ਇਉਂ ਉਸ ਪਖੰਡੀ ਨੂੰ ਵੀ ਉਪਦੇਸ਼ ਦਿੱਤਾ ਅਥਵਾ ਰਾਮ ਰਸਾਇਣ ਪੀਓ ਰੇ ਦਗਰਾ। ਕੁਛ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਦਗਰਾ ਦਾ ਅਰਥ ਕੀਤਾ ਪੰਧੀ ਰਾਹੀ, ਰਾਮ ਰਸਾਇਣ ਪੀਓ ਰੇ ਦਗਰਾ, ਇਹ ਪਰਮਾਰਥ ਦੇ ਪੰਧੀ ਧਰਮ ਦੇ ਮਾਰਗ ਤੇ ਚੱਲਣ ਵਾਲੇ ਆ ਤੇ ਤੂੰ ਵਾਹਿਗੁਰੂ ਦੇ ਨਾਮ ਰਸ ਨੂੰ ਪੀਆ ਕਰ। ਪਰ ਦਗਰਾ ਦਾ ਅਰਥ ਵੀ ਦਗੇਬਾਜ, ਧੋਖੇਬਾਜ, ਪਖੰਡੀ ਦਾ ਅਰਥ ਵਧੇਰੇ ਟੁੱਕਦਾ ਹੈ।
ਆਸਾ ਪਾਰ ਬ੍ਰਹਮ ਜੇ ਚੀਨ ਸੀ, ਆਸਾ ਤੇ ਨਾ ਭਾਵ ਸੀ।
ਆਸਾ ਰਾਗ ਦੀ ਅੰਦਰ ਪੰਜਵਾਂ ਸ਼ਬਦ ਭਗਤ ਨਾਮਦੇਵ ਜੀ ਦਾ ਆ ਰਿਹਾ ਹੈ। ਭਗਤ ਨਾਮਦੇਵ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਉਪਦੇਸ਼ ਦੇ ਰਹੇ ਹਨ। ਕੈਸੇ ਮਨ ਤਰਹਿੰਗਾਰੇ ਸੰਸਾਰ ਸਾਗਰ ਵਿਖੈ ਕੋ ਬਣਾ। ਐ ਮਨਾ, ਇਹ ਜਿਹੜਾ ਸੰਸਾਰ ਹੈ ਇਹ ਤੇ ਵਿਖੈ ਕੋ ਬਣਾ, ਜ਼ਹਿਰੀਲੇ ਪਾਣੀ ਦਾ ਭਰਿਆ ਹੋਇਆ ਸਾਗਰ ਹੈ, ਇਹ ਜ਼ਹਿਰੀਲਾ ਪਾਣੀ ਹੈ ਸਮੁੰਦਰ ਦਾ, ਤੂੰ ਦੱਸ ਇਹਨੂੰ ਕਿਵੇਂ ਤਰੇਗਾ। ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ, ਐ ਮਨਾ ਤੂੰ ਤੇ ਝੂਠੀ ਮਾਇਆ ਦੇ ਰੰਗ ਰੂਪ ਦੇਖ ਕੇ ਐਵੇਂ ਭਰਮ ਦੇ ਵਿੱਚ ਭੁੱਲ ਗਿਆ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ, ਕਿਸੇ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ, ਤੂੰ ਐਵੇਂ ਇਹਨਾਂ ਮਾਇਆ ਦੇ ਰੰਗ ਰੂਪਾਂ ਨੂੰ ਦੇਖ ਕੇ ਪਰਮੇਸ਼ਰ ਨੂੰ ਭੁੱਲ ਗਿਆ, ਇਸ ਲਈ ਪਰਮੇਸ਼ਰ ਨੂੰ ਯਾਦ ਕਰ, ਉਹਦਾ ਨਾਮ ਜਪ ਕੇ ਹੀ ਇਸ ਵੇਹਲੇ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਪਾਰ ਬ੍ਰਹਮ ਜੇ ਚੀਨ ਸੀ, ਆਸਾ ਤੇ ਨਾ ਭਾਵ ਸੀ।
ਭਗਤ ਨਾਮਦੇਵ ਜੀ ਫਰਮਾਉਂਦੇ ਨੇ ਪਾਰ ਬ੍ਰਹਮ ਜੇ ਚੀਨ ਸੀ, ਜਿਹੜੇ ਮਹਾਂਪੁਰਖ ਜਿਹੜੇ ਤਤ ਬਖਤਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਚੀਨ ਸੀ ਦਾ ਅਰਥ ਹੈ ਜਾਣ ਲੈਂਦੇ ਨੇ। ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਨਾਖਤ ਹੋ ਜਾਂਦੀ ਹੈ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦੇ ਨੇ, ਆਸਾ ਤੇ ਨਾ ਭਾਵ ਸੀ, ਉਹਨਾਂ ਨੂੰ ਹੋਰ ਕੋਈ ਦੁਨਿਆਵੀ ਆਸਾ ਮਨ ਨੂੰ ਪਾਉਂਦੀ ਹੀ ਨਹੀਂ, ਉਹਨਾਂ ਦਾ ਖਿਆਲ ਹੋਰ ਦੁਨੀਆਂ ਵਾਲੇ ਪਾਸੇ ਜਾਂਦਾ ਹੀ ਨਹੀਂ ਹੈ।
ਰਾਮਾ ਭਗਤ ਚੇਤੀ ਵਾਲੇ ਅਚਿੰਤ ਮਨ ਰਾਖ ਸੀ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਭਗਤ ਨੇ ਉਹ ਤੇ ਹਰ ਵੇਲੇ ਰਾਮਾ ਉਸ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਚੇਤੇ ਕਰਦੇ ਨੇ। ਰਾਮਾ ਭਗਤ ਹੈ ਚੇਤੀ ਵਾਲੇ ਭਗਤ ਲੋਕ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਤੇ ਅਚਿੰਤ ਮਨ ਰਾਖ ਸੀ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਰਹਿਤ ਕਰਕੇ, ਚਿੰਤਾ ਤੋਂ ਮੁਕਤ ਕਰਕੇ ਹਰ ਤਰ੍ਹਾਂ ਦੇ ਨਾਲ ਖੁਸ਼ ਪ੍ਰਸੰਨ ਰੱਖਦਾ ਹੈ।
ਕੈਸੇ ਮਨ ਤਰਹੰਗਾਰੇ ਸੰਸਾਰ ਸਾਗਰ ਬਿਖੈ ਕੋ ਬਨਾ, ਝੂਠੀ ਮਾਇਆ ਦੇਖ ਕੇ ਭੁਲਾ ਰੇ ਮਨਾ ਰਹਾਉ।
ਲੋ ਭਗਤ ਜੀ ਆਪਣੇ ਮਨ ਨੂੰ ਸਮਝਾਉਂਦੇ ਹਨ ਉੱਤਮ ਭਗਤੀ ਦੁਆਰਾ ਕਿ ਐ ਮਨਾ, ਤੂੰ ਦੱਸ ਇਸ ਜ਼ਹਿਰੀਲੇ ਪਾਣੀ ਵਾਲੇ ਸਾਗਰ ਤੋਂ ਕਿਵੇਂ ਪਾਰ ਹੋਵੇਗਾ, ਕਿਉਂਕਿ ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਵਿਸ਼ੇ ਵਾਸ਼ਨਾ ਦੀ ਜ਼ਹਿਰ ਭਰੀ ਹੋਈ ਹੈ। ਇਸ ਸੰਸਾਰ ਦਾ ਪਾਣੀ ਹਰ ਪਦਾਰਥ ਹੀ ਵਿਸ਼ੇ ਵਾਸ਼ਨਾ ਦੀ ਜ਼ਹਿਰ ਦੇ ਨਾਲ ਮਿਲਿਆ ਹੋਇਆ, ਇਸੇ ਲਈ ਭਗਤ ਜੀ ਕਹਿੰਦੇ ਨੇ ਐ ਮਨਾ ਇਹ ਸੰਸਾਰ ਤੇ ਜ਼ਹਿਰੀਲੇ ਪਾਣੀ ਦਾ ਭਰਿਆ ਹੋਇਆ ਸਮੁੰਦਰ ਹੈ, ਤੂੰ ਇਹਨੂੰ ਕਿਵੇਂ ਤਰੇਗਾ। ਝੂਠੀ ਮਾਇਆ ਦੇਖ ਕੇ ਪੂਲਾ ਰੇ ਮਨਾ, ਐ ਮਨਾ ਤੂੰ ਤੇ ਝੂਠੀ ਮਾਇਆ ਨੂੰ ਵੇਖ ਕੇ ਜਿਵੇਂ ਕੋਈ ਪਤੰਗਾ ਹੀਰੇ ਦੀ ਦੀਵੇ ਦੀ ਅੱਗ ਦੀ ਲਾਟ ਨੂੰ ਦੇਖ ਕੇ ਉੱਥੇ ਭਰਮ ਜਾਂਦਾ ਤੇ ਉੱਥੇ ਆਪਣੀ ਜਾਨ ਗੁਆ ਲੈਂਦਾ, ਇਸੇ ਤਰ੍ਹਾਂ ਐ ਮਨਾ ਤੂੰ ਵੀ ਝੂਠੀ ਮਾਇਆ ਦੀ ਚਮਕ ਦਮਕ ਦੇਖ ਕੇ ਤੇ ਤੂੰ ਭੁੱਲ ਗਿਆ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਮਾਇਆ ਦੇ ਬਾਰੇ ਬੜਾ ਸੁੰਦਰ ਲਿਖਿਆ ਹੈ, ਮਾਈ ਮਾਇਆ ਛਲ, ਐ ਮਾਈ ਐ ਮਾਂ ਐ ਉੱਤਮ ਜਗਿਆਸੂ ਐ ਸਖੀ, ਇਹ ਜਿਹੜੀ ਮਾਇਆ ਹੈ ਇਹ ਛਲ ਰੂਪ ਹੈ। ਤੇ ਅੱਗੇ ਦੱਸਦੇ ਨੇ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਮਾਇਆ ਕੈਸੀ ਹੈ? ਭਗਤ ਜੀ ਸਤਿਗੁਰੂ ਜੀ ਫਰਮਾਉਂਦੇ ਹਨ ਤ੍ਰਿਣ ਕੀ ਅਗਨ ਜਿਵੇਂ ਕੱਖਾਂ ਦੀ ਅੱਗ ਹੋਵੇ, ਕੱਖਾਂ ਦੀ ਅੱਗ ਬਹੁਤੀ ਦੇਰ ਨਹੀਂ ਬਲਦੀ, ਇੱਕ ਵਾਰੀ ਲਾਂਬੂ ਜਾਂ ਨਿਕਲਦਾ ਤੇ ਉਸੇ ਵੇਲੇ ਬੁੱਝ ਜਾਂਦੀ ਹੈ। ਇਸੇ ਤਰ੍ਹਾਂ ਮਾਇਆ ਦੀ ਚਮਕ ਦਮਕ ਥੋੜੇ ਦਿਨ ਦੀ ਹੁੰਦੀ ਹੈ। ਦੂਸਰੀ ਉਦਾਹਰਨ ਸਤਿਗੁਰੂ ਨੇ ਦਿੱਤੀ ਹੈ ਮੇਘ ਕੀ ਛਾਇਆ, ਜਿਹੜੀ ਬੱਦਲਾਂ ਦੀ ਛਾਂ ਹੈ ਉਹ ਵੀ ਬਹੁਤਾ ਚਿਰ ਨਹੀਂ ਸਥਿਰ ਰਹਿੰਦੀ, ਹਵਾ ਦੇ ਨਾਲ ਬੱਦਲ ਉੱਡਦੇ ਨੇ, ਕੁਛ ਸਮਾਂ ਛਾਂ ਹੁੰਦੀ ਹੈ ਤੇ ਫਿਰ ਉਹ ਬੱਦਲ ਅੱਗੇ ਉੱਡ ਕੇ ਚਲੇ ਜਾਂਦੇ ਨੇ, ਫਿਰ ਧੁੱਪ ਨਿਕਲ ਆਉਂਦੀ। ਇਸੇ ਤਰ੍ਹਾਂ ਮਾਇਆ ਵੀ ਬੱਦਲ ਦੀ ਛਾਂ ਵਾਂਗ ਹੈ। ਤੀਜਾ ਦ੍ਰਿਸ਼ਟਾਂਤ ਦਿੱਤਾ ਹੈ ਗੋਬਿੰਦ ਭਜਨ ਬਿਨ ਹੜਕਾ ਜਲ, ਇਹ ਜਿਹੜਾ ਮਾਇਆ ਦਾ ਸੁਭਾਅ ਹੈ ਹੜ੍ਹ ਦੇ ਪਾਣੀ ਵਰਗਾ ਹੁੰਦਾ, ਜਿਵੇਂ ਹੜ੍ਹ ਦਾ ਪਾਣੀ ਆਉਂਦਾ ਇਕਦਮ ਸਾਰੇ ਥਾਂ ਜਲ ਥਲ ਕਰ ਦਿੰਦਾ, ਪਰ ਜਿਵੇਂ ਉਹ ਹੜ੍ਹ ਦਾ ਪਾਣੀ ਆਉਂਦਾ ਤੇ ਰੁੜ ਵੀ ਉਵੇਂ ਹੀ ਜਾਂਦਾ। ਇਸੇ ਤਰ੍ਹਾਂ ਮਾਇਆ ਦਾ ਸੁਭਾਵ ਹੈ, ਇਹਦਾ ਆਉਂਦੀ ਦਾ ਪਤਾ ਲੱਗਦਾ, ਜਾਂਦੀ ਦਾ ਪਤਾ ਵੀ ਨਹੀਂ ਲੱਗਦਾ ਕਿੱਧਰ ਚਲੀ ਜਾਂਦੀ। ਇਹ ਮਾਇਆ ਦੇ ਬਾਰੇ ਸਤਿਗੁਰੂ ਨੇ ਬਾਣੀ ਵਿੱਚ ਸਿੱਖਿਆ ਦਿੱਤੀ ਹੈ। ਅਸਲੀ ਵਾਹਿਗੁਰੂ ਦਾ ਭਜਨ ਹੀ ਹਮੇਸ਼ਾ ਰਹਿਣ ਵਾਲੀ ਵਸਤੂ ਹੈ, ਇਸੇ ਲਈ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਐ ਮਨਾ ਇਹ ਝੂਠੀ ਮਾਇਆ ਨੂੰ ਵੇਖ ਕੇ, ਜਿਹੜੀ ਕੱਖਾਂ ਦੀ ਅੱਗ ਵਰਗੀ, ਬੱਦਲਾਂ ਦੀ ਛਾਂ ਵਰਗੀ ਤੇ ਹੜ੍ਹ ਦੇ ਪਾਣੀ ਵਰਗੀ ਅਨਿਸਥਿਰ ਹੈ, ਇਸ ਝੂਠੀ ਮਾਇਆ ਨੂੰ ਦੇਖ ਕੇ ਤੂੰ ਐਵੇਂ ਭੁੱਲ ਗਿਆ ਹੈ।
ਸੀਪੇ ਕੇ ਘਰ ਜਨਮ ਦੈਲਾ ਗੁਰ ਉਪਦੇਸ਼ ਪਹਿਲਾ,
ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਹਨ ਵੇਖੋ ਮੈਨੂੰ ਪਰਮੇਸ਼ਰ ਨੇ ਸ਼ੀਪੇ ਕੇ ਘਰ ਜਨਮ ਦੈਲਾ, ਸ਼ਿੰਬਿਆਂ ਦੇ ਘਰ ਵਿੱਚ ਜਨਮ ਦਿੱਤਾ, ਇਹ ਤੇ ਰੱਬ ਦੀ ਮਰਜ਼ੀ ਹੈ, ਉਹ ਕਿਤੇ ਵੀ ਕਿਸੇ ਨੂੰ ਭੇਜ ਸਕਦਾ, ਚਲੋ ਮੈਨੂੰ ਉਸਨੇ ਸ਼ਿੰਬਿਆਂ ਦੇ ਘਰ ਭੇਜ ਦਿੱਤਾ, ਪਰ ਨਾਲ ਹੀ ਭਗਤ ਜੀ ਕਹਿੰਦੇ ਨੇ ਗੁਰ ਉਪਦੇਸ਼ ਪਹਿਲਾ, ਕੀ ਹੋ ਗਿਆ ਜੇ ਮੈਂ ਸ਼ਿੰਬਿਆਂ ਦੇ ਘਰ ਜਨਮ ਲੈ ਲਿਆ ਪਰ ਉਹਦੇ ਨਾਲ ਨਾਲ ਮੈਂ ਗੁਰੂ ਦਾ ਉਪਦੇਸ਼ ਵੀ ਤੇ ਪਹਿਲਾ ਪ੍ਰਾਪਤ ਕੀਤਾ। ਭਾਵ ਜਿਹੜਾ ਆਦਮੀ ਚਾਹੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਤੇ ਫਿਰ ਗੁਰੂ ਦਾ ਉਪਦੇਸ਼ ਦੀਖਿਆ ਮੰਤਰ ਲੈ ਲੈਂਦਾ, ਅੰਮ੍ਰਿਤ ਛਕ ਲੈਂਦਾ, ਸਿੱਖੀ ਦੇ ਸੰਸਕਾਰ ਦੇ ਅਨੁਸਾਰ ਜਿਹੜਾ ਕਲਗੀਧਰ ਪਾਤਸ਼ਾਹ ਦਾ ਸਪੁੱਤਰ ਬਣ ਜਾਂਦਾ ਤੇ ਫਿਰ ਉਹਦੀ ਪਿਛਲੀ ਜਾਤ ਪਾਤ ਕੁਲ ਕਰਮ ਧਰਮ ਸਭ ਖਤਮ ਹੋ ਜਾਂਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ ਮੈਨੂੰ ਹੁਣ ਆਪਣੀ ਇਸ ਗੱਲ ਦਾ ਕੋਈ ਅਫਸੋਸ ਨਹੀਂ ਬਈ ਮੈਨੂੰ ਸਿੰਬਿਆਂ ਦੇ ਘਰ ਜਨਮ ਕਿਉਂ ਦਿੱਤਾ ਗਿਆ ਹੈ, ਕਿਉਂਕਿ ਮੇਰਾ ਹੁਣ ਦੂਸਰਾ ਜਨਮ ਜੋ ਹੋ ਗਿਆ, ਦੂਸਰਾ ਜਨਮ ਕੀ ਹੋ ਗਿਆ, ਗੁਰ ਉਪਦੇਸ਼ ਪਹਿਲਾਂ ਮੈਂ ਗੁਰੂ ਦਾ ਉਪਦੇਸ਼ ਲੈ ਲਿਆ, ਮੈਂ ਹੁਣ ਗੁਰੂ ਦਾ ਪੁੱਤਰ ਬਣ ਗਿਆ, ਮੇਰੇ ਹੁਣ ਧਰਮ ਪਿਤਾ ਸਤਿਗੁਰੂ ਨੇ, ਇਸ ਲਈ ਮੈਨੂੰ ਹੁਣ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈ।
ਸੰਤ ਕੈ ਪ੍ਰਸਾਦ ਨਾਮਾ ਹਰ ਭੇਟਲਾ।
ਭਗਤ ਨਾਮਦੇਵ ਜੀ ਕਹਿੰਦੇ ਨੇ ਸੰਤਾਂ ਕੈ ਪ੍ਰਸਾਦ, ਵੀ ਸੰਤਾਂ ਮਹਾਂਪੁਰਖਾਂ ਦੀ ਕਿਰਪਾ ਨਾਲ, ਸੰਤ ਸਵਾਮੀ ਰਾਮਾਨੰਦ ਜੀ ਸਨ ਜਿਨ੍ਹਾਂ ਤੋਂ ਪਹਿਲਾਂ ਗੁਰੂ ਦੀਖਿਆ ਭਗਤ ਨਾਮਦੇਵ ਜੀ ਨੇ ਲਈ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਤੋਂ ਬ੍ਰਹਮ ਗਿਆਨ ਦਾ ਉਪਦੇਸ਼ ਲਿਆ। ਇਸੇ ਲਈ ਭਗਤ ਨਾਮਦੇਵ ਜੀ ਨੇ ਆਖਿਆ ਵੀ ਹੁਣ ਸੰਤ ਸਵਾਮੀ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਵੀ ਨਾਮੇ ਨੂੰ ਸੰਤ ਕੈ ਪ੍ਰਸਾਦ ਨਾਮਾ ਹਾਰ ਭੇਟ ਲਾ, ਸੰਤ ਸਵਾਮੀ ਰਾਮਾਨੰਦ ਜੀ ਦੀ ਕਿਰਪਾ ਦੇ ਨਾਲ ਨਾਮਾ ਹਾਰ ਭੇਟ ਲਾ, ਨਾਮਾ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਗਿਆ, ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ, ਕਿਉਂਕਿ ਜਿਹੜੇ ਆਪ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ ਉਹੀ ਉਹਦੇ ਨਾਲ ਜੋੜ ਸਕਦੇ ਨੇ, ਜਿਹੜੇ ਪਖੰਡੀ ਲੋਕ ਆਪ ਹੀ ਟੁੱਟੇ ਹੋਏ ਨੇ ਉਹ ਦੂਸਰਿਆਂ ਨੂੰ ਨਹੀਂ ਜੋੜ ਸਕਦੇ। ਇਸੇ ਲਈ ਭਗਤ ਨਾਮਦੇਵ ਜੀ ਕਹਿੰਦੇ ਨੇ ਇੱਕ ਤਾਂ ਮੇਰੇ ਤੇ ਸੰਤਾਂ ਦੀ ਕਿਰਪਾ ਹੋਈ, ਦੂਸਰਾ ਗੁਰੂ ਦਾ ਉਪਦੇਸ਼ ਮੈਨੂੰ ਮਿਲ ਗਿਆ, ਇਹਦਾ ਸਦਕਾ ਮੈਂ ਹੁਣ ਰੱਬ ਨੂੰ ਮਿਲ ਗਿਆ ਹਾਂ ਤੇ ਮੇਰਾ ਜੀਵਨ ਸਫਲ ਹੋ ਗਿਆ। ਸੋ ਇਹ ਭਗਤ ਨਾਮਦੇਵ ਜੀ ਦੇ ਪੰਜ ਸ਼ਬਦ ਆਏ ਨੇ ਆਸਾ ਰਾਗ ਦੇ ਅੰਦਰ, ਉਹਨਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅੱਗੇ ਭਗਤ ਰਵਿਦਾਸ ਜੀ ਦੀ ਬਾਣੀ ਦੀ ਵਿਚਾਰ ਆਰੰਭ ਹੋਵੇਗੀ, ਉਹ ਸੰਗਤਾਂ ਨੇ ਸਮੇਂ ਅਨੁਸਾਰ ਫਿਰ ਸਰਵਣ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਛਿਪੇ ਕੇ ਘਰ ਜਨਮ ਦੈਲਾ, ਗੁਰ ਉਪਦੇਸ਼ ਪਹਿਲਾ, ਸੰਤ ਹੈ ਕੈ ਪ੍ਰਸਾਦ ਨਾਮਾ ਹਰ ਭੇਟਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।